ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪ੍ਰੀਤ ਮੁਗਧ ਭਈ ਸਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪ੍ਰੀਤ ਮੁਗਧ ਭਈ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਅਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਇਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਈ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੁ ਨਾਨਕ ਤਾਂ ਕੇ ਪੂਰਕ ਰੰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੁ ਨਾਨਕ ਤਾਂ ਕੇ ਪੂਰਕ ਰੰਮਾ ਜਾ ਕਾ ਗੁਰ ਚਰਨੀ ਮਨ ਲਾਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਫੁਰਮਾਨ ਦਾ ਸੈਂਟਰਲ ਏਰੀਆ ਇਹਦਾ ਕੇਂਦਰੀ ਨੁਕਤਾ ਇਹ ਹੈ ਗੁਰਮੁਖਾ ਤੂੰ ਗੁਰੂ ਕੀ ਵਡਿਆਈ ਦਾ ਅੰਤ ਨਹੀਂ ਪਾ ਸਕਦਾ ਔਰ ਦੂਸਰਾ ਜਿਹਦੇ ਕੋਈ ਚਾਰ ਪੈਸੇ ਨੇ ਉਹਦੇ ਬੱਚੇ ਆਗਿਆਕਾਰੀ ਨੇ ਸਰੀਰ ਤੰਦਰੁਸਤ ਹੈ ਤੇ ਆਪਾਂ ਆਮ ਕਰਕੇ ਕਹਿੰਦੇ ਵੀ ਫਲਾਨਾ ਬੜੇ ਭਾਗਾਂ ਵਾਲਾ ਹੈ ਉਹਦੇ ਬੱਚੇ ਆਗਿਆ ਚ ਨੇ ਸਰੀਰ ਤੰਦਰੁਸਤ ਹੈ ਨੂੰਹਾਂ ਧੀਆਂ ਸਤਿਕਾਰ ਪਿਆਰ ਕਰਦੀਆਂ ਨੇ ਉਹਨੂੰ ਅਸੀਂ ਕਹਿੰਦੇ ਭਾਗਾਂ ਵਾਲਾ ਲੇਕਰ ਗੁਰੂ ਪੰਚਮ ਪਾਤਸ਼ਾਹ ਨੇ ਦੱਸਿਆ ਵੀ ਭਾਗਾਂ ਵਾਲਾ ਕੌਣ ਹੈ ਇਹ ਦੋ ਪੱਖ ਹਜ਼ੂਰ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਦੱਸੇ ਹਨ ਤੇ ਦੂਸਰਾ ਪ੍ਰਬੰਧਕ ਵੀਰਾਂ ਦੇ ਕਹਿਣ ਮੁਤਾਬਕ ਅੱਜ ਅੰਮ੍ਰਿਤਸਰ ਸਾਹਿਬ ਦੀ ਨੀਂਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਰੱਖੀ ਉਹ ਵੀ ਅੱਜ ਦਿਹਾੜਾ ਹੈ ਇਸ ਕਰਕੇ ਸਮੇਂ ਦੇ ਮੁਤਾਬਕ ਮੈਂ ਇਹ ਦੋਵੇਂ ਦੇ ਦੋਵੇਂ ਪੱਖ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ ਔਰ ਇਹ ਵੀ ਆਪਾਂ ਪੜ੍ਹਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਅੱਜ ਦਾ ਜ਼ਮਾਨਾ ਕਮਰਸ਼ੀ ਹੈ ਲੈਣ ਦੇਣ ਦੀ ਗੱਲ ਕਰਦਾ ਮੈਂ ਤੁਹਾਡੇ ਕੋਲੋਂ ਝੋਲੀ ਅੱਡ ਕੇ ਭਿਖਿਆ ਮੰਗਦਾ ਤੁਸੀਂ ਗੁਰੂ ਅੱਗੇ ਸਾਡੇ ਲਈ ਅਰਦਾਸ ਕਰੋ, ਜਿਹੜੇ ਅਸੀਂ ਤੁਹਾਨੂੰ ਗੁਰੂ ਦਾ ਸੁਨੇਹਾ ਦਿੰਦੇ ਹਾਂ, ਸਾਡਾ ਜੀਵਨ ਵੀ ਬਿਲਕੁਲ ਗੁਰੂ ਦੇ ਸਿੱਖਾਂ ਵਰਗਾ ਪੂਰਨ ਤੌਰ ਤੇ ਹੋਵੇ। ਇਹ ਗੱਲ ਮੈਨੂੰ ਕਿਉਂ ਕਹਿਣੀ ਪਈ, ਕਿਉਂਕਿ ਆਪਾਂ ਵੇਹਨੇ ਹਾਂ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਪ੍ਰੀਤ ਮੁਖੋਂ ਗਣ ਲਾਭਤ। ਗੱਲਾਂ ਗਿਆਨ ਦੀਆਂ ਬੜੀਆਂ ਕਰਦਾ ਪਰ ਅੰਦਰ ਪ੍ਰੈਕਟੀਕਲ ਲਾਈਫ ਨਹੀਂ। ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਡਾ ਜੀਵਨ ਅੰਦਰੋਂ ਤੇ ਬਾਹਰੋਂ ਨਿਰਮਲਾ ਹੋਵੇ। ਇਹ ਮੈਂ ਤੁਹਾਡੇ ਕੋਲੋਂ ਅੱਜ ਖੈਰ ਮੰਗਿਆ। ਹੁਣ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਸਰਵਣ ਕਰੋ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ। ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ।
ਜਿਹੜਾ ਉਹ ਗੁਰੂ ਇਹੋ ਜਿਹਾ ਸਮਰੱਥ ਹੈ, ਮਰੇ ਨੂੰ ਜਿੰਦਿਆਂ ਕਰ ਦਿੰਦਾ ਹੈ, ਜਿਹੜੇ ਆਪਾਂ ਜਨਮਾਂ ਜਨਮਾਤਰਾਂ ਦੇ ਵਿਛੜੇ ਇਹਨਾਂ ਨੂੰ ਮਿਲਾ ਵੀ ਲੈਂਦਾ। ਇਹ ਦੋ ਪੱਖ ਮੈਂ ਇਤਿਹਾਸ ਦੇ ਤੌਰ ਤੇ ਤੁਹਾਡੇ ਨਾਲ ਸਾਂਝੇ ਕਰਾਂਗਾ। ਕੀਰਤਪੁਰ ਸਾਹਿਬ ਇੱਕ ਬੀਬੀ ਦਾ ਬੱਚਾ ਚੜ੍ਹਾਈ ਕਰ ਗਿਆ ਤੇ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਆਖਿਆ ਵੀ ਮਹਾਰਾਜ ਕਰੋ ਕਿਰਪਾ, ਕਿਉਂਕਿ ਤੁਸੀਂ ਸਮਰੱਥ ਹੋ। ਹਜ਼ੂਰ ਕਹਿੰਦੇ ਗੁਰਸਿੱਖੋ ਤੁਹਾਡੇ ਚੋਂ ਕੋਈ ਜੀਵਨ ਦੇ ਦੇ ਤੇ ਇਹਨੂੰ ਜਿੰਦਿਆਂ ਕਰ ਦਿਆਂਗੇ। ਕਹਿਣਾ ਸੌਖਾ ਪਰ ਗੁਰਮੁਖੋ ਕਰਨਾ ਔਖਾ ਹੈ। ਭਾਈ ਭਗਤੂ, ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਦੇ ਨਾਲ ਸੰਸਾਰ ਵਿੱਚ ਆਏ ਨਾ, ਉਹਨਾਂ ਦੇ ਦੋ ਬੇਟੇ ਸਨ, ਵੱਡੇ ਦਾ ਨਾਮ ਸੀ ਗੌਰਾ ਤੇ ਛੋਟੇ ਦਾ ਨਾਮ ਸੀ ਜਿਉਣ। ਉਹ ਹਜ਼ੂਰ ਦੇ ਦਰਸ਼ਨ ਦਾਰੇ ਕਰਨ ਲਈ ਕੀਰਤਪੁਰ ਸਾਹਿਬ ਗਿਆ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਜਿੰਦਾ ਤਾਂ ਕਰ ਦਿਆਂਗਾ, ਤੁਹਾਡੇ ਵਿੱਚੋਂ ਕੋਈ ਥੋੜਾ ਬਹੁਤਾ ਝੜੋ, ਤੁਹਾਡੇ ਚੋਂ ਕੋਈ ਆਪਣਾ ਜੀਵਨ ਦਾਨ ਕਰੇ। ਨੀਵੀਆਂ ਪਾਲੀਆਂ ਸਿਫਾਰਸ਼ੀਆਂ ਨੇ, ਉਥੇ ਲਿਖਿਆ ਕਿ ਗੁਰੂ ਪਾਤਸ਼ਾਹ ਤਖ਼ਤ ਪੂਜਤੇ ਸਵਾਏ ਮਾਨ ਸਨ। ਭਾਈ ਜੀਵਨ ਪਿਛਲੇ ਪਾਸੇ ਬੈਠੇ ਹਨ, ਜਿਹੜਾ ਕੈਮਰਾ ਇਹਨਾਂ ਦਾ ਬੇੜਾ ਗਰਕ ਹੋ ਜੇ ਸਾਨੂੰ ਲੈ ਗਿਆ। ਜਦੋਂ ਕਹਿੰਦੇ ਕੈਮਰਾ ਚੱਲਦਾ ਵੀ ਤੇ ਆਪਾਂ ਔਖੇ ਹੋ ਕੇ ਉੱਚੇ ਹੋ ਕਿਉਂਕਿ ਵੇਹਣੇ ਵੀ ਕੈਮਰਾ ਸਾਡੇ ਤੇ ਫਲੈਸ਼ ਮਾਰੇ ਤਾਂ ਕਿ ਪਤਾ ਲੱਗੇ ਫਲਾਣਾ ਗੁਰਦੁਆਰੇ ਗਿਆ ਜੀ। ਭਰਿਆ ਭਰਿਓ, ਬਾਣੀ ਵਿਚਾਰਿਆ ਕਰੋ, ਚਿੱਥਿਆ ਕਰੋ, ਆਪ ਗਵਾਈਏ ਤਾਂ ਸ਼ੋ ਪਾਈਏ। ਔਰ ਕੈਸੀ ਚਤੁਰਾਈ, ਸੌ ਨਦਰ ਕਰ ਦੇਖੇ ਸੋ ਦਿਨ ਲੇਖ ਕੇ ਕਾਮਨ ਨੌਣ ਦਪਾਈ। ਆਪਾਂ ਤਾਂ ਪ੍ਰਗਟਾਵਾ ਕਰਦੇ ਹਾਂ, ਮਾੜਾ ਜਿਹਾ ਮੇਰੀ ਵੀ ਫੋਟੋ ਪਾ ਦੇ। ਗੁਰਮੁਖੋ ਫੋਟਾਂ ਲਾਇਆ ਤੇ ਲਵਾਇਆ ਨਾ ਕਰੋ, ਕਿਤੇ ਗੁਰੂ ਦੀ ਫੋਟੋ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਕਰੋ। ਭਾਈ ਜੀਵਨ ਪਿਛਲੇ ਪਾਸੇ ਬੈਠਾ ਤੇ ਕਹਿਣ ਲੱਗਾ ਪਾਤਸ਼ਾਹ ਜੇ ਮੇਰਾ ਜੀਵਨ ਦਿੱਤਿਆ ਦਾ ਗੱਲ ਬਣ ਜੇ ਤੇ ਮੈਂ ਤਿਆਰ ਹਾਂ, ਕਰੋ ਕਿਰਪਾ। ਇਤਿਹਾਸ ਕਹਿੰਦਾ ਗੁਰਮੁਖੋ ਭਾਈ ਜੀਵਨ ਨੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਪਾਤਸ਼ਾਹ ਮੇਰੇ ਜੀਵਨ ਦੀ ਡੋਰੀ ਇਹਨੂੰ ਲੱਗ ਜਾਏ। ਬੀਬੀ ਦਾ ਬੱਚਾ ਜਿੰਦਾ ਹੋ ਗਿਆ, ਸਿੱਖਾਂ ਨੇ ਆਣ ਕੇ ਵਧਾਈਆਂ ਦਿੱਤੀਆਂ ਵੀ ਪਾਤਸ਼ਾਹ ਬੜੀ ਕਿਰਪਾ ਕੀਤੀ ਜੇ ਬੀਬੀ ਦਾ ਬੱਚਾ ਜਿੰਦਾ ਹੋ ਗਿਆ। ਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿੰਦੇ ਬੀਬੀ ਦਾ ਹੋ ਗਿਆ ਪਰ ਮੇਰਾ ਤਾਂ ਤੁਰ ਗਿਆ ਨਾ, ਜਾ ਕੇ ਵੇਖੋ। ਜਦੋਂ ਵੇਖਿਆ ਤੇ ਭਾਈ ਜੀਵਨ ਜੀ ਸੱਚਖੰਡ ਗਮਨ ਕਰ ਗਏ। ਇਹਦਾ ਅਰਥ ਜੇ ਮ੍ਰਿਤਕੋ ਪਾਇਓ ਤਨ ਸਾਸਾ, ਅੱਗੇ ਭਾਈ ਸਾਹਿਬ ਨੇ ਪੜਿਆ ਬਿਸ਼ਰਤ ਆਨ ਮਿਲਾਇਆ, ਜੇ ਆਪਾਂ ਉਹਦੇ ਹੋ ਜਾਂਗੇ ਨਾ ਤੇ ਵਿਛੜਿਆਂ ਨੂੰ ਫੇਰ ਬੁਲਾ ਲੈਂਦਾ, ਆਪਾਂ ਉਹਦੇ ਬਣਦੇ ਹੀ ਨਹੀਂ। ਸਿਆਲਕੋਟ ਗੁਰਦੁਆਰਾ ਬਾਬੇ ਦੀ ਬੇਰ, ਉੱਥੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਗਏ। ਬੜੀ ਲੰਮੀ ਚੌੜੀ ਸਾਖੀ ਪਰ ਮੈਂ 2 ਦੀ ਪੁਆਇੰਟ ਲਵਾਂ। ਉੱਥੇ ਇੱਕ ਮੂਲੇ ਨਾਮ ਦਾ ਖੱਤਰੀ ਹੈ, ਉਹਨੇ ਗੁਰੂ ਨਾਨਕ ਪਾਤਸ਼ਾਹ ਨੂੰ ਲਿਖ ਕੇ ਦਿੱਤਾ ਵੀ ਮਰਨਾ ਸੱਚ ਤੇ ਜਿਉਣਾ ਝੂਠ। ਇਹ ਟਕਾ ਆਪਣੇ ਗੱਲੇ ਚ ਪਾ ਲਿਆ। ਉਥੇ ਹਮਜਾ ਗਾਉਂਸ ਨਾਮ ਦਾ ਇੱਕ ਪੀਰ ਸੀ, ਕਹਿਣ ਲੱਗੇ ਹਮਜਾ ਗਾਉਂਸ ਇਹੋ ਜਿਹੇ ਭਲੇ ਪੁਰਸ਼ ਵੱਸਦੇ ਨੇ ਸਿਆਲਕੋਟ ਵਿੱਚ, ਮਨ ਨੂੰ ਵਿਰਾਗ ਆ ਗਿਆ। ਜਿਹੜਾ ਵਿਰਾਗ ਹੈ ਨਾ ਗੁਰਮੁਖੋ, ਇਹ ਗ੍ਰੰਥਾਂ ਚ ਤਿੰਨ ਕਿਸਮਾਂ ਦਾ ਲਿਖਿਆ ਜੇ, ਕਿਹੜਾ ਘੋੜਾ ਵਿਰਾਗ, ਗਧਾ ਵਿਰਾਗ ਤੇ ਸ਼ੇਰ ਵਿਰਾਗ, ਇਹ ਤਿੰਨ ਕਿਸਮਾਂ ਹਨ। ਇਹ ਦੇਸੀ ਸਮਝਾਉਣ ਲਈ ਫਾਰਮੂਲਾ, ਲੇਕਿਨ ਦੂਜੇ ਪਾਸੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ ਉਹਦੀਆਂ 8-9 ਹੋਰ ਕਿਸਮਾਂ ਵੀ ਹਨ, ਪਰ ਇਸ ਪਾਸੇ ਮੈਂ ਨਾ ਜਾਵਾਂ। ਗਧਾ ਵਿਰਾਗ ਇਹ ਹੁੰਦਾ ਹੈ ਖੋਤਾ ਹਿੰਗਿਆ, ਹਿੰਗਣ ਲੱਗ ਪਏ ਤੇ ਮੁੜ ਕੇ ਕੁਛ ਵੀ ਨਹੀਂ, ਚਾਰ ਦਿਨ ਜਕਾਰੇ ਛੱਡੇ, ਮੁੜ ਕੇ 10 ਦਿਨ ਬਾਅਦ ਕਿਰਪਾਨ ਲਾ ਦਿੱਤੀ, ਇਹਨੂੰ ਕਹਿੰਦੇ ਨੇ ਗਧਾ ਵਿਰਾਗ। ਘੋੜਾ ਵਿਰਾਗ ਇਹ ਹੈ ਵੀ ਸਾਰਾ ਕੁਝ ਕਰਕੇ ਤੇ ਭਾਉ ਚੋਂ ਮੁੜ ਕੇ ਆਪਣੇ ਘਰ ਨੂੰ ਘੋੜਾ ਚੜ ਕੇ ਤੇ ਸ਼ਾਮ ਨੂੰ ਆਪਣੇ ਕਿੱਲੇ ਤੇ ਆ ਜਾਂਦਾ ਹੈ। ਲੇਕਿਨ ਸ਼ੇਰ ਵਿਰਾਗ ਇਹ ਹੈ ਜਦੋਂ ਸ਼ੇਰ ਘੁਰਨੇ ਚੋਂ ਨਿਕਲਦਾ ਨਾ, ਜਿੰਨਾ ਚਿਰ ਸ਼ਿਕਾਰ ਮਾਰ ਕੇ ਨਾ ਆ ਜੇ ਉਨਾ ਚਿਰ ਉਹ ਆਪਣੇ ਭੂਰੇ ਚ ਨਹੀਂ ਆਉਂਦਾ। ਆਪਾਂ ਨੂੰ ਸ਼ੇਰ ਵਾਲਾ ਵਿਰਾਗ ਧਾਰਨ ਕਰਨਾ ਚਾਹੀਦਾ। ਗੁਰਮੁਖੋ, ਆਪਾਂ ਸੰਸਾਰ ਵਿੱਚ ਆਏ ਹਾਂ, ਜਿੰਨਾ ਚਿਰ ਵਿਕਾਰਾਂ ਨੂੰ ਮਾਰ ਨਾ ਲਈਏ ਉਨਾ ਚਿਰ ਸਾਡਾ ਵਿਰਾਗ ਕਿਸੇ ਕੰਮ ਵੀ ਨਹੀਂ। ਇਹੋ ਜਿਹਾ ਵਿਰਾਗ ਹੋਇਆ, ਕਹਿਣ ਲੱਗਾ ਜੀ ਮੈਨੂੰ ਨਾਲ ਲੈ ਚਲੋ। ਸਤਿਗੁਰੂ ਪਾਤਸ਼ਾਹ ਕਹਿੰਦੇ ਮੂਲਿਆ ਤੂੰ ਵਿਆਹਿਆ ਵਰਿਆ ਭਾਈ? ਕਹਿਣ ਲੱਗਾ ਜੀ ਕਿਹੜੇ ਵਿਆਹ ਦੀ ਗੱਲ ਕਰਦੇ, ਮੈਂ ਤੁਹਾਡੇ ਨਾਲ ਹੀ ਜਾਣਾ। ਗੁਰਦੇਵ ਹੱਸ ਪਏ। ਸ਼ਰੀਕਾ ਬੜਾ ਚੰਦਰਾ ਹੁੰਦਾ ਹੈ, ਉਹਦੀ ਘਰਵਾਲੀ ਨੂੰ ਸ਼ਰੀਕਾ ਨੇ ਆਖਿਆ ਵੀ ਤੇਰਾ ਘਰਵਾਲਾ ਮਰ ਗਿਆ ਤੇ ਉਹਨੂੰ ਸਦੀ ਹੋ ਜਾਣਾ ਚਾਹੀਦਾ, ਸਾਲ ਲੱਗੇ ਨੇ ਜਿਉਂਦੀ ਨੂੰ। ਗੁਰਦੇਵ ਹੱਸ ਕੇ ਕਹਿਣ ਲੱਗੇ ਮੂਲਿਆ ਅੱਜ ਤੇਰੀ ਘਰਵਾਲੀ ਨੂੰ ਉਹਨਾਂ ਨੇ ਸਾਰ ਦੇਣਾ, ਸਦੀ ਹੋਣ ਲੱਗੀ ਹੈ ਤੇ ਕਿਵੇਂ? ਕਹਿੰਦਾ ਜੀ ਜਲਦੀ ਜਲਦੀ ਭੇਜੋ, ਕਿਤੇ ਮਰਨਾ ਜਾਏ, ਜਲਦੀ ਜਲਦੀ ਭੇਜੋ। ਸਤਿਗੁਰੂ ਪਾਤਸ਼ਾਹ ਨੇ ਭੇਜ ਦਿੱਤਾ। ਸਮਾਂ ਆਪਣੀ ਚਾਲ ਚੱਲਿਆ ਤੇ ਗੁਰਦੇਵ ਮੁੜ ਕੇ ਫੇਰ ਗਏ ਤੇ ਕਹਿੰਦੇ ਮਰਦਾਨਿਆ ਇੱਥੇ ਆਪਣਾ ਮਿੱਤਰ ਰਹਿੰਦਾ ਇੱਕ ਮੂਲਾ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਆਪਾਂ ਘੜੀ ਦੀ ਘੜੀ ਜਜ਼ਬਾਤੀ ਉਹਨੇ ਮੁੜ ਕੇ ਆਪਾਂ ਉੱਥੇ ਦੇ ਉੱਥੇ ਆ ਜਾਂਦੇ ਹਾਂ, ਇੱਕ ਚਾਲ ਚੱਲਿਆ ਕਰੀਏ ਜਿਹੜੀ ਨਿਭ ਜਾਏ। ਜਦੋਂ ਭਾਈ ਮਰਦਾਨਾ ਤੇ ਗੁਰੂ ਪਾਤਸ਼ਾਹ ਤੁਰੇ ਆ ਰਹੇ ਨੇ ਨਾ, ਤੇ ਇਹ ਕੁਦਰਤੀ ਦੀ ਘਰਵਾਲੀ ਪਾਥੀਆਂ ਵਾਲੇ ਪਾਸੇ ਘੂਰੇ ਕੋਲ ਪਾਥੀਆਂ ਵਾਲੇ ਪਾਸੇ ਪਾਥੀਆਂ ਲੈਣ ਆਈ ਸੀ ਤੇ ਕਹਿੰਦੀ ਔਂਤਰਿਆ ਆ ਗਏ ਤੇਰੇ ਫੇਰ ਪੁਰਾਣੇ ਯਾਰ ਤੈਨੂੰ ਪੁੱਟਣ ਲਈ। ਕਹਿੰਦਾ ਕੀ ਕਰਾਂ? ਕਹਿੰਦੀ ਘੂਰੇ ਚ ਵੜ ਜਾ, ਜਿੱਥੇ ਪਾਥੀਆਂ ਇਕੱਠੀਆਂ ਨੂੰ ਘੂਰਾ ਕਹਿੰਦੇ ਨੇ। ਜਿਹੜਾ ਕਹਿੰਦਾ ਸੀ ਨਾ ਮਰਨਾ ਸੱਚ ਤੇ ਜਿਉਣਾ ਝੂਠ, ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਵੇਖ ਕੇ ਰਾਜੀ ਨੂੰ ਗੂਰੇ ਚ ਲੱਗਿਆ, ਪਾਥੀਆਂ ਚ ਲੁੱਗ ਗਿਆ, ਘਰਵਾਲੀ ਦੇ ਘਰਵਾਲੀ ਚੇਤੇ ਰਹਿ ਗਈ, ਗੁਰੂ ਭੁੱਲ ਗਿਆ। ਹੋਇਆ ਕਿ ਆਵਾਜ਼ ਮਾਰੀ ਮਰਦਾਨੇ ਨੇ ਮੂਲਿਆ ਤੇ ਘਰਵਾਲੀ ਕਹਿੰਦੀ ਜੀ ਘਰ ਨਹੀਂ। ਇੱਕ ਲਫ਼ਜ਼ ਆਪਾਂ ਬੋਲਦੇ ਪਰ ਬਾਣੀ ਚ ਨਹੀਂ ਜੇ ਲਿਖਿਆ, ਸੰਤ ਕਾ ਬੋਲਿਆ ਸਹਿਜ ਸੁਭਾਏ, ਸੰਤ ਕਾ ਬੋਲਿਆ ਬਿਰਥਾ ਨਾ ਜਾਏ। ਭਾਈ ਮਰਦਾਨਾ ਕਹਿੰਦਾ ਜੇ ਬੀਬੀ ਤੂੰ ਕਹਿੰਦੀ ਘਰ ਨਹੀਂ ਤੇ ਫਿਰ ਕਿਤੇ ਵੀ ਨਹੀਂ। ਸੱਪ ਲੜਿਆ ਇਕਦਮ ਹਾਏ ਨਿਕਲੀ, ਜਿਹੜੇ ਕਹਿੰਦੇ ਸੀ ਨਾ ਘਰ ਨਹੀਂ, ਤੇ ਬੀਬੀ ਨੇ ਮੱਥੇ ਤੇ ਹੱਥ ਮਾਰ ਕੇ ਆਖਿਆ ਮੈਂ ਤੱਤੀ ਲੁੱਟੀ ਕੀ, ਲੈ ਚਲੋ ਗੁਰੂ ਪਾਤਸ਼ਾਹ ਕੋਲ। ਪਹਿਲਾਂ ਤਾਂ ਕਹਿੰਦੇ ਘਰ ਹੀ ਨਹੀਂ, ਪਾ ਲਿਆ ਮੰਜੇ ਤੇ ਲੈ ਗਏ ਗੁਰੂ ਪਾਤਸ਼ਾਹ ਨੂੰ ਜਾ ਕੇ ਹੱਥ ਜੋੜ ਕੇ, ਕਹਿਣ ਲੱਗਾ ਅੱਖਾਂ ਮੀਟੀਆਂ ਤੇ। ਗੁਰਦੇਵ ਕਹਿੰਦੇ ਮੂਲਿਆ ਦੇਰ ਹੋ ਗਈ ਭਾਈ, ਜਿਹਨੂੰ ਆਪਾਂ ਕਹਿੰਦੇ ਘੜੀ ਦਾ ਘੁਸਿਆ, 100 ਕੁਆਂ ਤੇ ਜਾ ਪੈਂਦਾ ਗੁਰਮੁਖ, ਇਹ ਕਾਵਤ ਉਦੋਂ ਤੋਂ ਬਣੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮੂਲਿਆ ਸਾਨੂੰ ਤੂੰ ਅਗਾਰਾ ਨਹੀਂ ਭਰਿਆ, ਪਰ ਫੇਰ ਵੀ ਅੰਤਿਮ ਮੌਕੇ ਤੇ ਆ ਗਿਆ, ਤੈਨੂੰ 10ਵੇਂ ਜਾਮੇ ਚ ਮੁਕਤ ਕਰਾਂਗੇ, ਇਹਨੂੰ ਸਾਖੀ ਨੂੰ ਚਿੱਥੋ। ਗੁਰੂ ਨੂੰ ਇੱਕ ਆਵਾਜ਼ ਨਹੀਂ ਦਿੱਤੀ ਤੇ ਗੁਰਮੁਖੋ 250 ਸਾਲ ਜੂਨਾਂ ਭੋਗਣੀਆਂ ਪਈਆਂ। ਗੁਰੂ ਨੂੰ ਹੰਗਾਰਾ ਨਹੀਂ ਭਰਿਆ ਆਪਾਂ ਤਾਂ ਗੁਰੂ ਨੂੰ ਆਵਾਜ਼ ਨਹੀਂ ਦਿੱਤੀ, ਸਾਡਾ ਕੀ ਬਣੇਗਾ? ਮੇਰੇ ਪਾਤਸ਼ਾਹ ਕਹਿੰਦੇ ਭਾਈ ਉਹ ਗੁਰੂ ਇਹੋ ਜਿਹਾ ਸਮਰੱਥ ਹੈ, ਮੁਰਦਿਆਂ ਨੂੰ ਜਿੰਦਿਆਂ ਕਰ ਦਿੰਦਾ, ਜਿਹੜੇ ਵਿਛੜੇ ਨੇ ਉਹਨਾਂ ਨੂੰ ਮਿਲਾ ਲੈਂਦਾ ਹੈ।
ਪਸ਼ੂ ਪ੍ਰੇਤ ਮੁਗਧ ਭਏ ਸਰੋਤੇ,
ਜਿਹੜੇ ਪਸ਼ੂ ਵਰਗੇ ਨੇ, ਪਸ਼ੂ ਵਰਗੇ ਦੀ ਪਸ਼ੂ ਦੀ ਵਿਆਖਿਆ ਬਾਣੀ ਚ ਕੀਤੀ ਹੈ, ਪੇਟ ਭਰਿਓ ਪਸ਼ੂਆਂ ਜਿਉਂ ਸੋਇਓ, ਜਿਵੇਂ ਪਸ਼ੂ ਰੱਜ ਕੇ ਤੇ ਫੁਕਾਰੇ ਮਾਰਦਾ ਨਾ, ਇਸ ਪ੍ਰਕਾਰ ਆਪਾਂ ਕਹਿੰਦੇ ਪੂੜੀਆਂ ਬੜੀਆਂ ਗਰਮ, ਦੋ ਹੋਰ ਖਾ ਲਾ, ਖਾਣ ਦਾ ਬੜਾ ਲਾਲਚ ਕਰਦੇ ਹਾਂ। ਜਦਕਿ ਕਲਗੀ ਵਾਲਾ ਬਾਪੂ ਕਹਿੰਦਾ ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਧਨ ਪ੍ਰੀਤ, ਸੀਲ ਸੰਤੋਖ ਸਦਾ ਨਰਵਾਇਬੋ ਹਵੇ ਬੋ ਤਿਰਗੁਣ ਅਤੀਤ। ਭਾਈ ਗੁਰਦਾਸ ਜੀ ਕਹਿੰਦੇ ਹਾਂ ਤਿਸ ਘੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਆ ਜਿਹੜੀਆਂ ਦੋ ਪੰਕਤੀਆਂ ਪੜ੍ਹੀਆਂ ਜੇ ਨਾ, ਇਹਨਾਂ ਤੇ ਗੁਰਮੁਖੋ ਮੈਂ ਬੜੀ ਮਿਹਨਤ ਕੀਤੀ ਹੈ, ਇਹ ਮੈਂ ਪੜ੍ਹੀਆਂ ਤੇ ਸੰਤ ਬਾਬਾ ਕਰਤਾਰ ਸਿੰਘ ਮਹਾਂਪੁਰਸ਼ਾਂ ਨੂੰ ਮੈਂ ਆਖਿਆ ਜੀ ਵੀ ਖਾਣਾ ਪੀਣਾ ਤਾਂ ਲੰਗਰ ਚੋ, ਤੇ ਗੁਰੂ ਗੋਬਿੰਦ ਸਿੰਘ ਤੇ ਭਾਈ ਗੁਰਦਾਸ ਨੂੰ ਕੀ ਇਤਰਾਜ਼ ਹੈ? ਮੇਰੀ ਮੁੰਡੇ ਮੱਤ ਸੀ, ਅਗਲ ਨਹੀਂ ਸੀ ਕੰਮ ਕਰਦੀ। ਮੈਂ ਕਿਹਾ ਜੀ ਗੁਰੂ ਗੋਬਿੰਦ ਸਿੰਘ ਵੀ ਕਹਿੰਦਾ ਘੱਟ ਖਾ ਤੇ ਘੱਟ ਸੌ, ਤੇ ਭਾਈ ਗੁਰਦਾਸ ਵੀ ਕਹਿੰਦੇ ਹੋ ਤੇ ਇਸ ਘੋਲ ਘਬਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਤੇ ਮੈਨੂੰ ਕਹਿੰਦੇ ਪੁੱਤਰਾ ਤੇਰੇ ਵੱਸ ਨੀ, ਤੈਨੂੰ ਜਵਾਨੀ ਦੇ ਭੂਣ ਲੜਦੇ। ਮੈਂ ਕਿਹਾ ਜੀ ਭੂਣ ਬਾਅਦ ਚ ਮਾਰਾਂਗੇ, ਪਰ ਮੈਨੂੰ ਸਮਝਾਓ ਤਾਂ ਸਹੀ। ਚਲੋ ਭੂਣ ਹੀ ਸਹੀ। ਕਹਿਣ ਲੱਗੇ ਪੁੱਤਰਾ ਜੇ ਅੰਨ ਜ਼ਿਆਦਾ ਖਾਵਾਂਗੇ ਨਾ ਨੀਂਦ ਜ਼ਿਆਦਾ ਆਵੇਗੀ, ਤੇ ਜੇ ਨੀਂਦ ਜ਼ਿਆਦਾ ਆਵੇਗੀ ਤੇ ਗੁਰਮੁਖੋ ਵਿਦਵਾਨ ਸ਼ਾਸਤਰ ਪੜ੍ਹਿਆ ਹੈ, ਆਪਾਂ ਇੱਕ ਪੰਕਤੀ ਪੜ੍ਹਦੀ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਮੈਂ ਵਿਦਵਾਨ ਸ਼ਾਸਤਰ ਵਿੱਚ ਇਹਦੇ ਬਾਰੇ ਬਹੁਤ ਮਿਹਨਤ ਕੀਤੀ ਹੈ, ਥੋੜਾ ਜਿਹਾ ਸਾਰੇ ਅਸੀਂ ਆਪਣੇ ਆਪ ਤੇ ਚੈੱਕ ਕਰਦੇ ਹਾਂ। ਤੁਸੀਂ ਘੜੀ ਨਾ ਲੈ ਕੇ ਆਪਣੇ ਸਵਾਸਾਂ ਦੀ ਗਿਣਤੀ ਕਰਿਆ ਜੇ, ਤੇ ਜਦੋਂ 12 ਸਵਾਸ ਪੂਰੇ ਹੋ ਜਾਣ ਤੇ ਘੜੀ ਵੇਖਿਆ ਜੇ ਵੀ ਕਿੰਨੇ ਟਾਈਮ ਚ ਹੋਏ ਨੇ। ਜਦੋਂ ਆਪਾਂ ਆਮ ਤੁਰਾਂਗੇ ਨਾ ਨਾਰਮਲ, ਓਨੇ ਟਾਈਮ ਸਾਡੇ ਸਵਾਸ 18 ਹੋ ਜਾਂਦੇ ਨੇ। ਜਦੋਂ ਅਸੀਂ ਸੌਂਦੇ ਹਾਂ ਓਨੇ ਟਾਈਮ ਚ ਗੁਰਮੁਖੋ ਸਾਡੇ 30 ਸਵਾਸ ਜਾਂਦੇ ਜੀ। 30 ਮੰਨ ਲਓ ਕਿ ਜੀ ਇੱਕ ਮਿੰਟ ਵਿੱਚ ਆਪਣੇ 12 ਸਵਾਸ ਗਏ ਨੇ ਬੈਠਿਆਂ, ਤੇ ਸੁੱਤਿਆਂ 30 ਜਾਂਦੇ ਜੇ। ਮੈਂ ਪੰਕਤੀ ਵਿਧਾਨ ਦੀ ਰਿਪੀਟ ਕਰਾਂ, ਬੈਸ ਤੇ 12 ਚਲਤੇ 18 ਸੋਭਤ ਚਾਲੇ 30 ਮੈਥਨ ਕਰਤੇ 64 ਚਲਸੇ, ਕਿਉਂ ਨਾ ਭਜੇ ਜਗਦੀਸ਼। ਜਦੋਂ ਸਾਡੇ ਤੇ ਵਿਕਾਰ ਦਾ ਜ਼ੋਰ ਹੁੰਦਾ ਹੈ, ਜਦੋਂ ਅਸੀਂ ਕ੍ਰੋਧ ਨਾਲ ਭਰੇ ਹੁੰਦੇ ਹਾਂ, ਗੁਰਮੁਖੋ ਮੇਰਾ ਸਰੀਰ ਕੰਬ ਜਾਂਦਾ ਹੈ। 64 ਸਵਾਸ ਜਾਣੇ ਜੇ, ਇੰਨਾ ਘਾਟਾ ਪੈਣਾ ਜੀ ਓਨੇ ਟਾਈਮ ਚ। ਜਦੋਂ ਆਪਾਂ ਗੁੱਸੇ ਚ ਹੁੰਦੇ ਨਾ, ਵੇਖਿਆ ਜੇ ਧੜਕਣ ਕਿੰਨੀ ਤੇਜ਼ ਹੁੰਦੀ ਹੈ। ਵਿਧਾਨ ਚ ਲਿਖਿਆ 64 ਸਵਾਸ ਓਨੇ ਟਾਈਮ ਵਿੱਚ ਜਾਂਦੇ ਹਨ। ਇਸ ਕਰਕੇ ਗੁਰਮੁਖਾ ਲੋੜ ਮੁਤਾਬਕ ਖਾਣਾ ਕਰ, ਭਾਵ ਪਸ਼ੂਆਂ ਦੀ ਤਰ੍ਹਾਂ ਖਾਧੀ ਜਾਂਦਾ ਹੈ। ਤੇ ਪ੍ਰੇਤ ਦੀ ਵਿਆਖਿਆ ਗੁਰਬਾਣੀ ਚ ਲਿਖੀ ਹੈ, ਕੱਲ ਮੈਂ ਪ੍ਰੇਤ ਜਿੰਨੀ ਨਾਮ ਨਾ ਜਾਤਾ। ਜੇ ਤੁਸੀਂ ਕਹੋ ਵੀ ਗਿਆਨੀ ਜੀ ਗੁਰਬਾਣੀ ਚ ਪ੍ਰੇਤ ਦੀ ਕੀ ਵਿਆਖਿਆ, ਕੀ ਡੈਫੀਨੇਸ਼ਨ ਹੈ, ਤੇ ਪ੍ਰੇਤ ਦੀ ਵਿਆਖਿਆ ਗੁਰਬਾਣੀ ਚ ਹੈ, ਕੱਲ ਮੈਂ ਪ੍ਰੇਤ ਜਿੰਨੀ ਨਾਮ ਨਾ ਜਾਤਾ। ਜਿਹੜੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਦੇ, ਉਹ ਭਾਵੇਂ ਤੁਰਦੇ ਫਿਰਦੇ ਬੰਦੇ ਪਰ ਸਹੀ ਪ੍ਰੇਤ ਨੇ। ਮੁਗਧ ਦਾ ਭਾਵ ਹੁੰਦਾ ਹੈ ਜਿਹਦੇ ਤੇ ਸਿੱਖਿਆ ਦਾ ਅਸਰ ਹੀ ਨਾ ਹੋਵੇ। ਜਿਹਨਾਂ ਆਪਾਂ ਕਹਿੰਦੇ ਫਲਾਣੇ ਤੇ ਬੜੀ ਮਗਜ਼ਮਾਰੀ ਕੀਤੀ, ਉਹ ਤਾਂ ਗੱਲ ਸੁਣਦਾ ਹੀ ਨਹੀਂ, ਉਹਨੂੰ ਕਹਿੰਦੇ ਨੇ ਮੁਗਧ। ਮੇਰੇ ਪਾਤਸ਼ਾਹ ਕਹਿੰਦੇ ਗੁਰੂ ਕਿਰਪਾ ਕਰਦਾ ਨਾ, ਜਿਹੜੇ ਪਸ਼ੂਆਂ ਵਰਗੇ ਨੇ, ਜਿਹਨਾਂ ਨਾਮ ਨੂੰ ਜਾਣਿਆ ਹੀ ਨਹੀਂ, ਜਿਨ੍ਹਾਂ ਤੇ ਸਿੱਖਿਆ ਦਾ ਕੋਈ ਅਸਰ ਨਹੀਂ, ਉਹਨਾਂ ਨੂੰ ਵੀ ਗੁਰੂ ਦੀ ਗੱਲ ਚੰਗੀ ਲੱਗਦੀ ਹੈ, ਉਹ ਵੀ ਕੰਨ ਦੇ ਕੇ ਸੁਣਦੇ ਹਨ।
ਹਰ ਨਾਮਾ ਮੁਖ ਗਾਇਆ,
ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਮੁਖ ਤੋਂ ਬੋਲਦੇ ਹਨ। ਗੁਰਮੁਖ ਹੌਲੀ ਹੌਲੀ ਲੱਗਿਆ ਰਿਹਾ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਸਵਾਸਾਂ ਨਾਲ ਵਾਹਿਗੁਰੂ ਜੁੜ ਗਿਆ ਤੇ ਗੁਰਮੁਖੋ ਆਪਾਂ ਜਿਉਂਦੇ ਮੁਕਤ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਬਣ ਗਏ, ਜਿਹੜੇ ਪ੍ਰੇਤਾਂ ਵਰਗੇ ਸਨ, ਜਿਹੜੇ ਪਸ਼ੂਆਂ ਵਰਗੇ ਸਨ, गुरु ने की कृपा वो अठे पर परमात्मा दे गुण गाउंदे ने मुख द्वारा
पूरे गुर की देख वडाई
तेरे वास दी बात नहीं ए पूरे गुरु दियां वडियाईयां ही ए ओदी कृपा है
ताकि कीमत कहन ना जाई
गुरमुखो गुरु दा मोल पालिए गुरु दी की कीमत है गुरु दी किन्नी शक्ति है किन्नी ताकत है ते गुरु दी शक्ति नू मिणिया नहीं जे जांदा ओनू तोलिया नहीं जा सकदा
रहाओ दुख सोग का ढाहियो डेरा
इन्हां ते कृपा होवे गुरमुख दुख नू दुख करके नहीं जान दे जेड़ी किसे प्रकार को माड़ी घटना वापरदी है उन्हां दे मन ते असर नहीं जदों गुरमुख में शब्द पढ़िया ना ते मेरी एकदम बिरती सिरहाड़ी चली गई इस पंक्ति की व्याख्या करदिया पढ़दिया जदों आनंदपुर साहब गुरदेव ने छड़िया ना ते सिरहाड़ी नगर दा जिहड़ी सिरहाड़ी वड्डी जिहनूं आपां सिरहाड़ी कलां कहिंदे आ इस नगर दा एक सिंह सी भाई मल सिंह दा नां सी ते 4000 सिंघां 4000 सिंघां दा जथेदार सी ध्यान दिया जी आप पुतां वाले आ और उस मल सिंह दा बेटा भी उहदे नाल है उस मल सिंह दी धर्म पत्नी बीबी का नां लिखिया भाई वीर सिंह ने झाला राणी ये पता चलिया भी गुरदेव आनंदपुर साहब तो निकले ने और गुरु का परिवार विछड़ गया भाई बचित्र सिंह जी शहीद हो गए हैं इत आदि खबर मिलिया ने यह भी पता चलिया भी उसका पति भाई मल सिंह शहीद हो गया लेकिन पुत्र का पता नहीं चलता भी उसका की बनिया बीबी जिन्हों आप कहने घुटिया वटिया चुप करके बैठी है अमीर बड़ी सी उदासी का कारण यह नहीं भी मेरा पति शहीद हो गया है ओदी उदासी का कारण है भी उसका पुत्र कित भगौड़ा ना हो गया आवे नस ना आवे असि गुरु तो बेमुख ना हो जाइए जितमुखो गुरमुखो दस दिन के करीब लंघे ना ते बीबी नू किसे गुरसिख ने आण के कन्ना च आवाज दित्ती भैण झाला राणी मैथों गल नहीं हुंदी तेरा पति सरदार मल सिंह भी शहीद हो गया ते मैं वेख्या भी तेरा पुत भी मेरे सामने शहीद हो गया गुरमुखो तुसी सुन रहे हो मैं कह रहा लेकिन वाहगुरु किसी का इम्तिहान ना लै बीबी नूं पुत ते पति दा चरशीद होण दा सुनेहा मिलिया मैं इतिहास पढ़ के गुरमुखो कंब गया जदों अपने घरां च ब्याह शादी हुंदी है ना ते शहरां वाले हुण डब्बे वंडण लग पए ने अगे आम करके मुठ वाले लड्डू बनते सन मुठ वाले लड्डू विच पनीरी जी पाई हुंदी ते उत्तों लपेटिया जिहा हुंदा मुठ वाले लड्डू कहिंदे ने उस बीबी ने हलवाई लाए कादे लई मैं सिरहाड़ी नगर विच भाजी वंडनी भाजी भाजी मुंडे दे विआह दी नहीं भाजी इस गल दी वंडी जा रही है बीबियां पुछदियां भी भैन जी कुछ सुनी तुहाडे घर सुनिया नहीं भी तुहाडे घर कोई विआह शादी मंगनी कहिंदी ना भैणा मैनू वधाइयां दिओ पहला तो मेरा पति शहीद होया तो मैं डरती सर भगौड़ा ना हो गया वे मेनू खबर मिलिया जे रात मेरा पुत भी शहीद हो गया मैं अपने पुत पति दे शहीद होने च बधाई ए भाजी बन रही हां ए सरियाली कलां दी जे किसे मेरे भैन भरा ने इतिहास पढ़ना आवे ना जेड़ा कलगी तर चमत्कार दा दूजा हिस्सा है उहदा सलेख जे झाला राणी ते भाई वीर सिंह ने बड़े विस्तार दे नाल उहदा जिक्र कीता कहिंदे दुख सोग का ढायो डेरा जेड़े दुख ते सोग ने ए उन्हां गुरमुखां दे अंदरों डेरा टह गया ओ परवाह नहीं करदे
आनंद मंगल बिसरामा
जेड़ा आनंद पाठ है ना ऐड़ा नन्ना दंद इत्थे आया ते आनंद साहिब विच आपां जिहड़ी अखीरली पौड़ी ओह तो पढ़दे आनंद सुनो वडभागीओ मैं तकरीबन बेनती करदा रहिंदा ਆਨੰਦ ਸਾਹਿਬ ਦੀ ਬਾਣੀ ਚ ਗੁਰਮੁਖੋ ਇਹ ਆਨੰਦ ਵੱਖ ਵੱਖ ਰੂਪਾਂ ਚ ਆਇਆ। ਕਈ ਥਾਵਾਂ ਤੇ ਆਇਆ ਐੜੇ ਨੂੰ ਕੰਨਾਂ ਤੇ ਨੰਨੇ ਤੇ ਟਿੱਪੀ ਤੇ ਦੱਦੇ ਥਰ ਔਂਕੜ, ਕਿਤੇ ਆਉਂਦਾ ਐੜਾ ਨੰਨੇ ਤੇ ਟਿੱਪੀ ਤੇ ਦੱਦੇ ਥੱਲੇ ਔਂਕੜ। ਇਹਨਾਂ ਸਾਰਿਆਂ ਦੇ ਵੱਖ ਵੱਖ ਅਰਥ ਹਨ। ਜਿਹੜਾ ਇੱਥੇ ਆਉਂਦਾ ਹੈ ਨਾ, ਇਹਦਾ ਅਰਥ ਹੈ ਕੰਟੀਨਿਊਸਲੀ ਖੁਸ਼ੀ, ਸਦੀਵੀ ਤੌਰ ਤੇ ਖੁਸ਼ੀ। ਜਿਹੜਾ ਐੜਾ ਨੰਨਾ ਆਉਂਦਾ ਨਾ, ਜਿਹੜਾ ਐੜੇ ਨੂੰ ਕੰਨਾਂ ਤੇ ਆਨੰਦ, ਉਹਦਾ ਅਰਥ ਸਾਰਿਆਂ ਪਾਸੋਂ ਤੂੰ ਖੁਸ਼ੀਆਂ। ਲੇਕਿਨ ਇੱਥੇ ਅੰਨ ਤੋਂ ਭਾਵ ਹੈ ਸਦੀਵੀ ਤੌਰ ਤੇ ਸੁਖੀ। ਉਹ ਗੁਰਮੁਖ ਪਿਆਰੇ ਜਿਹੜੇ ਪਰਮਾਤਮਾ ਦੀ ਵਡਿਆਈ ਕਰਦੇ ਨੇ ਨਾ, ਉਹਨਾਂ ਦੇ ਅੰਦਰ ਨਾ ਦੁੱਖ ਨਾ ਸੋਗ, ਉਹਨਾਂ ਦੇ ਅੰਦਰ ਸਦੀਵੀ ਤੌਰ ਤੇ ਖੁਸ਼ੀ ਬਣੀ ਰਹਿੰਦੀ ਹੈ ਤੇ ਮਨ ਟਿਕਿਆ ਰਹਿੰਦਾ ਹੈ।
ਮਨ ਬਾਂਛਤ ਫਲ ਮਿਲੇ ਅਚਿੰਤਾ।
ਗੁਰਮੁਖਾ ਫਿਰ ਮੰਗਣ ਦੀ ਲੋੜ ਹੀ ਨਹੀਂ। ਵੇਖੋ ਗੁਰਦੇਵ ਕਹਿੰਦੇ ਗੁਰਮੁਖਾ ਫਿਰ ਮੰਗੀ ਨਾ। ਜੋ ਤੂੰ ਫੁਰਨਾ ਕਰੇਗਾ ਨਾ, ਤੇਰੇ ਫੁਰਨਾ ਕਰਨ ਤੋਂ ਪਹਿਲਾਂ ਤੈਨੂੰ ਮਿਲ ਜਾਣਗੇ। ਅਚਿੰਤਾ, ਕਿਸੇ ਪ੍ਰਕਾਰ ਦੀ ਚਿੰਤਾ ਰਹੀ ਨਹੀਂ। ਕਿਉਂ ਨਹੀਂ ਰਹੀ? ਆਪਾਂ ਕਈ ਤਾਂ ਜਾਣੇ ਹਾਂ ਪਰ ਪ੍ਰੈਕਟੀਕਲ ਤੌਰ ਤੇ ਕਰਦੇ ਨਹੀਂ। ਹਜ਼ੂਰ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੈ। ਤੂੰ ਫਿਕਰ ਨਾ ਕਰ, ਤੇਰਾ ਫਿਕਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੂੰ ਹੈ। ਉਹ ਗੁਰਮੁਖ ਪਿਆਰੇ, ਉਹਨਾਂ ਦੇ ਅੰਦਰ ਨਾ ਦੁੱਖ ਨਾ ਸੋਗ, ਜੋ ਉਹਨਾਂ ਨੂੰ ਚਾਹੀਦਾ ਵਾਹਿਗੁਰੂ ਦਿੰਦਾ ਤੇ ਚਿੰਤਾ ਮੁਕਤ ਹੋ ਗਏ, ਪੂਰਨ ਹੋਏ ਕੰਮ। ਉਹਨਾਂ ਦੀ ਜੋ ਵੀ ਕਾਮਨਾ ਇੱਛਾ ਉਹ ਵਾਹਿਗੁਰੂ ਨੇ ਪੂਰੀ ਕਰ ਦਿੱਤੀ।
ਪੂਰਨ ਹੋਏ ਕੰਮ,
ਆਪ ਜਿਹੜੀਆਂ ਆਸ਼ਾਵਾਂ ਨੇ ਉਹ ਵਾਹਿਗੁਰੂ ਨੇ, ਗੁਰੂ ਨੇ ਪੂਰੀਆਂ ਕਰ ਦਿੱਤੀਆਂ।
ਇਹਾ ਸੁਖ ਆਗੈ ਮੁਖ ਉਜਲ।
ਸਾਰੀਆਂ ਗੁਰਮੁਖੋ ਗੁਰੂ ਦੀਆਂ ਵਡਿਆਈਆਂ ਨੇ ਨਾ। ਆਪਾਂ ਪੜ੍ਹਦੇ ਇਆਂ ਉਹਾਂ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦੋਵੇਂ ਥਾਵ ਰੱਖੇ ਗੁਰ ਸੂਰੇ। ਮੇਰੇ ਪਾਤਸ਼ਾਹ ਕਹਿੰਦੇ ਇੱਥੇ ਵੀ ਸੁਖ ਔਰ ਅੱਗੇ ਮੁੱਖ ਉਜਲ। ਉਹ ਸੰਸਾਰ ਵਿੱਚ ਆਪਣਾ ਮੁੱਖ ਉਜਲਾ ਲੈ ਕੇ ਜਾਂਦੇ ਤੇ ਕੌਣ ਲੈ ਕੇ ਜਾਂਦੇ ਨੇ? ਰੋਜ਼ ਆਪਾਂ ਪਾਠ ਕਰਦੇ ਹਾਂ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਔਰ ਇੱਕ ਥਾਂ ਤੇ ਇਹ ਵੀ ਸ਼ਲੋਕ ਆਉਂਦਾ ਜੇ ਸ੍ਰੀ ਰਾਗ ਵਿੱਚ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖਜਲੇ ਹੋਰ ਕੇਤੀ ਛੁੱਟੀ ਨਾਲ। ਇਹ ਸ਼ਲੋਕ ਦੂਜੇ ਥਾਂ ਤੇ ਇਹ ਵੀ ਲਿਖਿਆ। ਇਸ ਪ੍ਰਕਾਰ ਉਹਨਾਂ ਦਾ ਮੁੱਖ ਉਜਲਾ ਹੋ ਗਿਆ ਔਰ ਇੱਥੇ ਵੀ ਸੁੱਖ ਤੇ ਅਗਲੇ ਸੁੱਖ ਦੀ ਪ੍ਰਾਪਤੀ ਵੀ ਕਰ ਲਈ। ਉਪਰੰਤ
ਮਿਟ ਗਏ ਆਵਣ ਜਾਣੇ।
ਗੁਰਮੁਖ ਆਉਣ ਜਾਣ ਦਾ ਗੇੜਾ ਸੀ ਨਾ, ਇਹ ਵੀ ਚੱਕਿਆ ਗਿਆ, ਖਤਮ ਹੋ ਗਿਆ।
ਨਿਰਭਉ ਭਈ ਹਿਰਦੈ ਨਾਮ ਵਸਿਆ।
ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਂਦਾ ਨਾ, ਕਹਿੰਦੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿੰਦਾ। ਸਾਡੇ ਕੋਲ ਇੱਕ ਉਦਾਹਰਨ ਆਪਾਂ ਰੋਜ਼ ਤਕਰੀਬਨ ਦਰਾਉਂਦੇ ਰਹਿੰਦੇ ਹਾਂ। ਭਾਈ ਮਨੀ ਸਿੰਘ ਦਰਬਾਰ ਸਾਹਿਬ ਦਾ ਗ੍ਰੰਥੀ ਹੈ, ਜਲਾਦ ਨੇ ਗੁੱਟ ਤੇ ਵਾਰ ਕੀਤਾ ਤੇ ਕਹਿੰਦੇ ਭਲਿਆ ਪੁਰਸ਼ਾ ਸਿਆਣਾ ਬਣ। ਇਹ ਸ਼ਹੀਦ ਬਲਾਸ ਗ੍ਰੰਥ ਵਿੱਚ ਤੁਸੀਂ ਪੜ੍ਹ ਸਕਦੇ ਹੋ। ਕਿਉਂਕਿ ਹੁਕਮ ਲਾਇਆ ਕਾਜੀ ਨੇ ਦੇ ਬੰਦ ਬੰਦ ਕੱਟੇ ਜਾਣ, ਤੇ ਜਲਾਦ ਨੇ ਜਦੋਂ ਗੁੱਟ ਤੇ ਵਾਰ ਕੀਤਾ ਤੇ ਬਾਬਾ ਮਨੀ ਸਿੰਘ ਕਹਿੰਦਾ ਭਲਿਆ ਗਲਤੀ ਸੁਧਾਰ ਲਾ। ਕਹਿੰਦਾ ਜੀ ਮੈਂ ਸਮਝਿਆ ਨੀ ਬਾਬਾ ਜੀ। ਕਹਿੰਦੇ ਤੇਰੇ ਮਾਲਕ ਨੇ ਆਖਿਆ ਸੀ ਬੰਦ ਬੰਦ ਕੱਟੇ ਤੇ ਭੋਲਿਆ, ਬੰਦ ਤਾਂ ਪੋਟੇ ਤੋਂ ਆਰੰਭ ਹੁੰਦਾ ਤੇ ਗਲਤੀ ਕਰੀ ਜਾਂਦਾ। ਗੁਰਮੁਖੋ ਲਿਖਿਆ ਗ੍ਰੰਥਾਂ ਦੇ ਵਿੱਚ ਉਹ ਜਲਾਦ ਦੇ ਮਨ ਤੇ ਇੰਨਾ ਦੁੱਖ ਹੋਇਆ, ਉਹਨੇ ਟੋਕਾ ਵਗਾ ਕੇ ਸੁੱਟਿਆ ਤੇ ਕਹਿੰਦਾ ਪਾਪੀਆ ਮੈਂ ਇਹਦੇ ਕੋਲ ਸੰਤਾਂ ਦਾ ਕਤਲ ਨਹੀਂ ਹੁੰਦਾ। ਔਰ ਨਵਾਂ ਜਲਾਦ ਲਿਆ ਕੇ ਬਾਬੇ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ। ਕਹਿੰਦੇ ਇਸ ਪ੍ਰਕਾਰ ਉਹ ਨਿਰਭਉ ਭਾਵੇ ਭਉ ਨਿਰਭਉ ਭੈ ਹਿਰਦੇ ਨਾਮ ਵਸਿਆ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ ਟਿਕਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਖੌਫ ਨਹੀਂ, ਡਰ ਨਹੀਂ।
ਆਪਣੇ ਸਤਿਗੁਰ ਕੈ ਮਨ ਭਾਣੇ।
ਆਪਣੇ ਸੱਚੇ ਗੁਰੂ ਦੇ ਮਨ ਨੂੰ ਭਾਗੇ ਨੇ, ਚੰਗੇ ਲੱਗੇ ਹਨ।
ਉਠਤ ਬੈਠਤ ਹਰ ਗੁਣ ਗਾਵੇ।
ਗੁਰਮੁਖ ਪਿਆਰੇ ਉੱਠਦਿਆਂ ਵਾਹਿਗੁਰੂ, ਬਹਿੰਦਿਆਂ ਵਾਹਿਗੁਰੂ, ਅੱਠੇ ਪਰ ਹਰੀ ਦੇ ਗੁਣ ਗਾਉਂਦੇ ਹਨ।
ਦੁੱਖ ਦਰਦ ਭ੍ਰਮ ਭਾਗਾ।
ਇਸ ਪ੍ਰਕਾਰ ਚਾਰ ਪ੍ਰਕਾਰ ਦਾ ਦੁੱਖ ਹੈ, ਪੰਜ ਪ੍ਰਕਾਰ ਦਾ ਭਰਮ ਹੈ, ਇਹ ਨਿਵਿਰਤ ਹੋ ਗਿਆ।
ਕਹੋ ਨਾਨਕ ਤਾਕੇ ਪੂਰਕ ਰੰਮਾ।
ਆਪਾਂ ਕਹਿੰਦੇ ਫਲਾਨਾ ਬੜੇ ਭਾਗਾਂ ਵਾਲਾ, ਹਜ਼ੂਰ ਕਹਿੰਦੇ ਨੇ ਭਾਈ ਕੌਣ ਭਾਗਾਂ ਵਾਲਾ ਹੈ, ਨਿਰਣਾ ਕਰਦੇ ਹਨ।
ਜਾਗਾ ਗੁਰ ਚਰਨੀ ਮਨ ਲਾਗਾ।
ਇਹਨਾਂ ਦਾ ਮਨ ਗੁਰੂ ਦੇ ਚਰਨਾਂ ਵੱਲ ਲੱਗਿਆ ਨਾ ਗੁਰਮੁਖੋ, ਉਹ ਭਾਗਾਂ ਵਾਲੇ ਨੇ, ਉਹਨਾਂ ਤੇ ਗੁਰੂ ਦੀ ਕਿਰਪਾ ਹੈ। ਇਹ ਸੀ ਗੁਰੂ ਪਿਆਰੇ ਗੁਰੂ ਕੇ ਹੁਕਮਨਾਮੇ ਦੀ ਵਿਚਾਰ। ਹੁਣ ਥੋੜੀ ਜੀ ਅੱਜ ਦੇ ਇਤਿਹਾਸ ਦੀ ਵਿਚਾਰ ਤੇ ਇੱਕ ਲੜੀਵਾਰ ਜੋ ਸ਼ਬਦ ਹੈ ਉਹ ਗੁਰਮੁਖ ਪਿਆਰੇ ਕਰਦੇ ਨੇ, ਉਹ ਵੀ ਕਰਨ ਦਾ ਯਤਨ ਕਰਾਂਗੇ। ਤੋ ਗੁਰਮੁਖੋ, ਅੰਮ੍ਰਿਤਸਰ ਸਾਹਿਬ ਦੇ ਇਤਿਹਾਸ ਬਾਰੇ ਥੋੜਾ ਜਿਹਾ ਬੇਨਤੀ ਕਰਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਹੈ ਨਾ, ਇਤਿਹਾਸ ਕਹਿੰਦਾ ਵੀ ਗੁਰੂ ਅਮਰਦਾਸ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਇੱਥੇ ਆ ਕੇ ਨਿਸ਼ਾਨਦੇਹੀ ਕਰਕੇ ਗਏ। ਗੁਰੂ ਅਮਰਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪ ਨਾਲ ਲਿਆ ਕੇ ਤੇ ਇੱਥੇ ਨਿਸ਼ਾਨਦੇਹੀ ਕਰਕੇ ਗਏ ਹਨ। ਆਪਾਂ ਇੱਕੋ ਗੱਲ, ਮੈਂ ਇਹ ਨਹੀਂ ਕਹਿੰਦਾ ਕਿ ਉਹ ਨਹੀਂ ਕਰਨੀ ਚਾਹੀਦੀ, ਆਪਾਂ ਤਕਰੀਬਨ ਇੱਕੋ ਸਾਖੀ ਤੇ ਜ਼ੋਰ ਦਿੰਦੇ ਹਾਂ ਵੀ ਇੱਥੇ ਬੀਬੀ ਰਜਨੀ ਦਾ ਜਿਹਨੂੰ ਜਿਹਦਾ ਨਾਮ ਗਿਆਨੀ ਸੰਤੋਖ ਸਿੰਘ ਨੇ ਰਾਜਗੁਰ ਕਰਕੇ ਲਿਖਿਆ, ਉਹਦੇ ਪਤੀ ਦਾ ਕੋਹ ਹਟਿਆ। ਨਹੀਂ ਨਹੀਂ, ਇਹਦੇ ਨਾਲ ਹੋਰ ਵੀ ਸਾਖੀਆਂ ਸੰਬੰਧਿਤ ਹਨ। ਜਿਹੜੀ ਬਾਬੇ ਬੁੱਢੇ ਵਾਲੀ ਬੇਰੀ ਹੈ ਨਾ, ਉਹਦਾ ਇਤਿਹਾਸ ਥੋੜਾ ਜਿਹਾ ਬੇਨਤੀ ਕਰੇ ਇੱਕ ਸੈਕਿੰਡ ਚ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਗੱਦੀ ਦੇ ਕੇ ਖਡੂਰ ਸਾਹਿਬ ਨੂੰ ਭੇਜ ਦਿੱਤਾ ਨਾ, ਤੇ ਕਹਿੰਦੇ ਭਾਈ ਤੁਸੀਂ ਉੱਥੇ ਟਿਕਣਾ, ਗੁਰੂ ਅੰਗਦ ਸਾਹਿਬ ਦੇ ਮਨ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਖਿੱਚ ਪੈਦਾ ਹੋਈ ਵੀ ਮੈਂ ਜਲਦੀ ਜਲਦੀ ਪਹੁੰਚਾਂ। ਉਧਰ ਧੰਨ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਚੱਲ ਪਏ, ਇਸ ਬੇਰੀ ਦੇ ਥੱਲੇ ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਪਾਤਸ਼ਾਹ ਦਾ ਮਿਲਾਪ ਹੋਇਆ ਜੇ ਬਾਬੇ ਬੁੱਢੇ ਵਾਲੀ ਬੇਰ ਥੱਲੇ। ਇੱਕ ਇਹਦਾ ਇਤਿਹਾਸ ਹੈ। ਦੂਜਾ, ਬਾਬਾ ਬੁੱਢਾ ਜੀ ਇਸ ਥਾਂ ਤੇ ਬੈਠ ਕੇ ਸੇਵਾ ਕਰਾਉਂਦੇ ਰਹੇ। ਜਿਹੜੀ ਦੁੱਖ ਭੰਜਣੀ ਬੇਰੀ ਹੈ ਇਹਦੇ ਵਿੱਚ ਬਾਰੇ ਗਿਆਨੀ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਚ ਲਿਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੇ ਦੁੱਖ ਭੰਜਣੀ ਬੇਰੀ ਥੱਲੇ ਬੈਠੇ ਨੇ, ਮਰਦਾਨੇ ਨੇ ਕੀਰਤਨ ਕੀਤਾ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਅਲੋਪ ਹੋ ਗਏ। ਭਾਈ ਮਰਦਾਨੇ ਨੇ ਮੁੜ ਕੇ ਅਰਦਾਸ ਕੀਤੀ ਕੜਾਹ ਪ੍ਰਸ਼ਾਦ ਤਿਆਰ ਕਰਕੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਮੇਰਾ ਸਦੀਵੀ ਤੌਰ ਤੇ ਇੱਥੇ ਨਿਵਾਸ ਹੈ, ਮੇਰਾ ਸਦੀਵੀ ਤੌਰ ਤੇ ਇੱਥੇ ਨਿਵਾਸ ਹੈ। ਇਸ ਕਰਕੇ ਗੁਰਮੁਖੋ, ਧੰਨ ਗੁਰੂ ਅਮਰਦਾਸ ਮਹਾਰਾਜ ਦੀ ਆਗਿਆ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਇੱਥੇ ਆ ਗਏ। ਪਹਿਲਾਂ ਗੁਰੂ ਕੇ ਮਹਿਲਾਂ ਦੀ ਛੱਡਣਾ ਕੀਤੀ ਜਿੱਥੇ ਗੁਰੂ ਪਰਿਵਾਰ ਰਿਹਾ। ਉਪਰੰਤ 13 ਜੂਨ ਔਰ ਇਸੇ ਤਰ੍ਹਾਂ 1577 ਦੇ ਵਿੱਚ ਇਸ ਅੰਮ੍ਰਿਤਸਰ ਦੀ ਨੀਂਹ ਰੱਖੀ। ਇਹਦਾ ਜ਼ਿਕਰ ਆਉਂਦਾ, ਸ੍ਰੀ ਨਾਨਕ ਆਦਲੇ ਨਾਏ ਕਰ ਅਰਦਾਸ ਸੀਸ ਨਿਉਰਾਏ, ਬਿਰਧ ਬਾਇਤੇਲੇ ਮਨ ਹੀ ਖੰਨੀ ਹਾਥ, ਤਾਕ ਲਾਇਸ ਚਿਤਵਤ ਗੁਰਨਾਥ। ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲੈ ਕਰਕੇ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਕਈ ਫੜ ਕੇ ਤੇ 13 ਜੂਨ ਤੇ 1577 ਨੂੰ ਗੁਰਮੁਖੋ ਇੱਥੇ ਟੱਕ ਲਾਉਣਾ ਕੀਤਾ। ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਜਦੋਂ ਇਹ ਦਿਨ ਮਨਾਇਆ ਗਿਆ ਨਾ, ਤੇ ਮੈਂ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੇ ਨਾਲ ਇੱਥੇ ਗੁਰੂ ਨਾਨਕ ਨਿਵਾਸ ਵਿੱਚ ਸਮੁੰਦਰੀ ਹਾਲ ਵਿੱਚ ਮੀਟਿੰਗ ਹੋਈ ਤੇ ਮੈਂ ਉਦੋਂ ਆਇਆ ਸਾਂ ਕਿ ਇੱਥੇ ਇਹ ਆਪਾਂ ਉਹ ਦਿਨ ਮਨਾਉਣਾ 400 ਸਾਲਾਂ। ਜ਼ਿੰਦਗੀ ਤੁਰੀ ਜਾਂਦੀ ਤੇ ਕਈ ਗੱਲਾਂ ਬੜੀਆਂ ਮਨ ਨੂੰ ਟੁੰਬਦੀਆਂ ਨੇ। ਮੈਂ ਇੱਕ ਸੀ ਉਹਦਾ ਕਿਤੇ ਨਾਲ ਸੰਬੰਧਿਤ ਨਹੀਂ, ਪਰ ਮੇਰੇ ਸਾਹਮਣੇ ਘਟਨਾ ਵਾਪਰੀ, ਮੇਰਾ ਸਰੀਰ ਹਿੱਲ ਗਿਆ। ਮੋਹਨ ਸਿੰਘ ਜਥੇਦਾਰ ਤੁਰ ਨੇ, ਮੇਰੇ ਸਾਹਮਣੇ ਦੀ ਗੱਲ ਹੈ ਵੀ ਸੰਤ ਕਰਤਾਰ ਸਿੰਘ ਦਾ ਗੁੱਡ ਫੜ ਕੇ ਕਹਿਣ ਲੱਗੇ, ਸੰਤ ਜੀ ਮੇਰੀ ਅਰਦਾਸ ਕਰ ਦਿਓ ਕਿ ਮੈਂ ਸਰੀਰ ਛੱਡ ਜਾਂ, ਆਪਾਂ ਤਾਂ ਕਹਿੰਦੇ ਲੰਮੀ ਉਮਰ ਹੋ ਜਾਏ। ਮੈਂ ਅੱਖੀਂ ਵੇਖ ਘਟਨਾ ਕਰ ਕਹਿਣ ਲੱਗਾ ਜੇ, ਕਹਿੰਦੇ ਜੀ ਬੜੀ ਚੌਧਰ ਕਰਕੇ ਵੇਖ ਲਈਏ, ਮੈਨੂੰ ਚੌਧਰ ਦੀ ਭੁੱਖ ਨਹੀਂ ਤੇ ਆਪਾਂ ਤਾਂ ਗੁਰਮੁਖੋ ਚੌਧਰ ਵਾਸਤੇ ਕਹਿੰਦੇ ਵੀ ਮੈਨੂੰ ਦਵਾਈ ਖੋ, ਮੈਂ 4 ਸਾਲ ਹੋਰ ਕੱਢ ਜਾ। ਇਹ ਵੀ ਘਟਨਾ ਮੈਂ ਉਸ ਮੌਕੇ ਵੇਖੀ ਔਰ ਇਹਦੇ ਨਾਲ ਇਸ ਸਾਨ ਦੀ ਵਡਿਆਈ ਕਰਦਿਆਂ ਇੱਕ ਹਰੀਦਾਸ ਨਾਮ ਦਾ ਵਿਦਵਾਨ ਹੋਇਆ, ਉਹ ਕਹਿੰਦਾ ਅੰਮ੍ਰਿਤ ਸਰ ਵਕੁੰਠ ਕੋ ਤੋਲਿਓ ਹਰੀ ਹਰਦਾਸ ਗੌਰਵ ਤੋਸੋ ਧਰ ਰਹੋ ਹੋਰੋ ਚੜਿਓ ਆਕਾਸ਼। ਇਹਦਾ ਅਰਥ ਕੀ ਹੈ? ਹਰੀਦਾਸ ਵਿਦਵਾਨ ਕਹਿੰਦਾ ਇੱਕ ਬਿਨਾ ਰੱਬ ਨੇ ਨਾ ਵਕੁੰਠ ਨੂੰ ਤੇ ਹਰਿਮੰਦਰ ਨੂੰ ਤੋਲਣਾ ਕੀਤਾ। ਇਹ ਕਹਿਣ ਲੱਗਾ ਜੋ ਤਕੜੀ ਨਾਲ ਤੋਲਿਆ ਨਾ, ਜਿਹੜਾ ਹੌਲਾ ਸੀ ਉਹ ਤਾਂ ਚੜ ਗਿਆ ਤੇ ਹਰਿਮੰਦਰ ਸਾਹਿਬ ਭਾਰਾ ਹੋਣ ਕਰਕੇ ਇੱਥੇ ਰਹਿ ਗਿਆ। ਇਹ ਹਰੀਦਾਸ ਨਾਮ ਦੇ ਵਿਦਵਾਨ ਦੇ ਬੋਲ ਹਨ। ਤੋ ਗੁਰਮੁਖੋ, ਇਹ ਨਗਰ ਦੀ ਇੰਨੀ ਮਾਨਤਾ ਹੈ ਕਿ ਲਾਹੌਰ ਦਾ 50,000 ਰੁਪਈਆ ਜਿਹੜਾ ਚੁੰਗੀ ਟੈਕਸ ਸੀ ਨਾ ਹੁੰਦਾ, ਤੇ ਅੰਮ੍ਰਿਤਸਰ ਸਾਹਿਬ ਦਾ ਉਦੋਂ 7 ਲੱਖ ਰੁਪਈਆ ਚੁੰਗੀ ਟੈਕਸ ਹੁੰਦਾ ਸੀ। ਔਰ 1733 ਦੇ ਵਿੱਚ ਇੱਥੇ ਅੰਗਰੇਜ਼ਾਂ ਨੇ ਥਾਣਾ ਬਣਾਇਆ। ਇੱਥੇ ਪਹਿਲਾਂ ਥਾਣਾ ਨਹੀਂ ਸੀ ਹੁੰਦਾ। ਇਹ ਗੱਲ ਕਹਿਣ ਤੋਂ ਭਾਵ ਸਾਡੇ ਚ ਇੰਨਾ ਇਤਫਾਕ ਸੀ, ਇੰਨਾ ਪ੍ਰੇਮ ਪਿਆਰ ਸੀ, ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਅਸੀਂ ਉਸ ਜੀਵਨ ਨੂੰ ਫਿਰ ਅਪਣਾਈਏ। ਤੇ ਮੈਂ ਇਹ ਵੀ ਪੜਿਆ ਵੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਸਰੋਵਰ ਹੈ ਨਾ, ਜਿਹੜਾ ਸਰੋਵਰ ਦੇ ਉੱਪਰ ਦੀ ਉੱਡ ਕੇ ਪੰਛੀ ਵੀ ਲੰਘ ਜਾਏਗਾ ਉਹਨੂੰ ਮੈਂ ਮੁਕਤ ਕਰ ਦਿਆਂਗਾ। ਤੇ ਗੁਰਮੁਖੋ, ਇਹ ਮੈਂ ਬੇਨਤੀ ਤਾਂ ਕੀਤੀ ਹੈ, ਜੇ ਗੁਰੂ ਰਾਮ ਦਾ ਸਰੋਵਰ ਦੇ ਉੱਡਦੇ ਪੰਛੀ ਨੂੰ ਮੁਕਤ ਕਰ ਦੇਗਾ ਨਾ, ਜਿਹੜਾ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਆਏ ਸਾਨੂੰ ਵੀ ਬੰਨੇ ਲਾਏਗਾ। ਇਹ ਜੇ ਗੁਰਮੁਖੋ ਅੱਜ ਦੇ ਦਿਨ ਦੀ ਸੂਖਮ ਇਤਿਹਾਸ ਹੁਣ ਲੜੀਵਾਰ ਸੰਥਿਆ ਦੇ ਵਿੱਚ ਇੱਕ ਸ਼ਬਦ ਦੀ ਵਿਚਾਰ ਕਰੀਏ, ਸਰਵਣ ਕਰੋ ਜੀ। ਹਾਂਜੀ,
ਸਲੋਕ ਪਤਤ ਪੁਨੀਤ ਅਸੰਖ ਹੋਏ।
ਭਾਈ, ਜਿਹੜੇ ਪੁਨੀਤ ਤੋਂ ਭਾਵ ਹੁੰਦਾ ਹੈ, ਜਿਹੜਾ ਪੁਨੀਤ ਹੈ ਨਾ, ਇਹ ਪਵਿੱਤਰ ਨਾਲੋਂ 3 ਗੁਣਾ ਜ਼ਿਆਦਾ ਜੇ। ਪਵਿੱਤ, 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 ਪੁਨੀਤ। ਬਾਣੀ ਪੜ੍ਹਨ ਦੇ ਨਾਲੋਂ ਸੁਣਨ ਵਾਲੇ ਨੂੰ ਜ਼ਿਆਦਾ ਮਾਨਤਾ ਦਿੱਤੀ ਹੈ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਪਤ ਪੁਨੀਤ ਅਸੰਖ ਹੋਏ। ਗਿਣੇ ਨਹੀਂ ਜਾਂਦੇ ਵੀ ਜਿਹੜੇ ਪਤਤ ਸਨ ਉਹ ਪਵਿੱਤਰ ਹੋ ਗਏ ਤੇ ਕਿਸ ਤਰ੍ਹਾਂ ਹੋਏ।
ਹਰ ਚਰਨੀ ਮਨ ਲਾਗ,
ਭਾਈ ਦੇ ਚਰਨਾਂ ਚ ਮਨ ਲੱਗਣ ਕਰਕੇ
68 ਤੀਰਥ ਨਾਮ ਪ੍ਰਭ।
ਗੁਰਮੁਖਾ, ਪਰਮਾਤਮਾ ਦਾ ਨਾਮ ਲੈਣਾ ਭਾਈ, ਇਹ 68 ਤੀਰਥਾਂ ਦਾ ਫਲ ਹੈ।
ਨਾਨਕ ਜਿਸ ਮਸਤਕ ਭਾਗ,
ਨਾਮ ਵਾਲੇ ਪਾਸੇ ਵੱਲ ਕੌਣ ਹੋਵੇਗਾ? ਹਜ਼ੂਰ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਕਰਮ ਚੰਗੇ ਹੋਣ, ਜਿਨ੍ਹਾਂ ਦੇ ਭਾਗ ਚੰਗੇ ਹੋਣ।
ਸ਼ਬਦ,
ਹਾਂਜੀ,
ਸਖੀ ਸਹੇਲੀ ਗਰਭ ਗਹੇਲੀ।
ਸਿੱਖ ਆਪਸ ਮੈਂ ਕਹਿੰਦੇ ਨੇ ਮੇਰੀਏ ਸਖੀਏ, ਮੇਰੀਏ ਭੈਣੇ, ਮੇਰੇ ਵੀਰਾ, ਇਹਨਾਂ ਗਰਭ ਹੰਕਾਰ ਨਾ ਕਰ।
ਸੁਣ ਸ਼ਹਿ ਕੀ ਇੱਕ ਬਾਤ ਸੁਹੇਲੀ।
ਭੈਣ ਮੇਰੇ ਵੀਰ, ਇੱਕ ਪਰਿਪੂਰਨ ਪ੍ਰਮਾਤਮਾ ਆਪਣੇ ਪਤੀ ਦੀ ਗੱਲ ਕਰਨਾ ਕਰੀਏ।
ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ।
ਜਿਹੜੇ ਗੁਰਮੁਖ ਨਾਲ ਆਪਾਂ ਗੱਲ ਕਰਦੇ ਹੋ, ਕਹਿੰਦਾ ਭਰਾਵਾ ਤੈਨੂੰ ਕੀ ਪਤਾ ਵੀ ਮੈਂ ਕਿੰਨਾ ਕੁ ਪਰੇਸ਼ਾਨ। ਬੇਦਨ ਕਹਿੰਦੇ ਨੇ ਦਰਦ ਨੂੰ, ਪੀੜ ਨੂੰ। ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ। ਹੇ ਮੇਰੀ ਭੈਣ, ਹੇ ਮੇਰੀ ਮਾਂ, ਜਿਹੜੀ ਮੈਨੂੰ ਦਰਦ ਹੈ ਮੈਂ ਤੈਨੂੰ ਕਿਵੇਂ ਦੱਸਾਂ।
ਹਰ ਬਿਨ ਜੀਉ ਨਾ ਰਹੈ ਕੈਸੇ ਰਾਖਾਂ ਮਾਈ।
ਮੇਰੀ ਮਾਤਾ, ਹੈ ਮੇਰੀ ਭੈਣ, ਮੈਂ ਕਿਵੇਂ ਦੱਸਾਂ, ਮੇਰਾ ਪਰਿਪੂਰਨ ਪ੍ਰਮਾਤਮਾ ਤੋਂ ਬਿਨਾਂ ਜੀ ਨਹੀਂ ਲੱਗਦਾ।
ਰਹਾਓ
ਸਲਾਮ ਦੇ ਕਰਕੇ ਕਿਰਪਾ ਕਰਦੇ ਹਨ।
ਹਾਂ ਦੁਹਾਗਣ ਖਰੀ ਰਜਾਣੀ।
ਯਾਰ ਅਸਲ ਮੇਰੀ ਬਦਕਿਸਮਤੀ ਹੈ, ਮੈਂ ਦੁਹਾਗਣ ਤੋਂ ਭਾਵ ਹੁੰਦਾ ਆਂਗਣ ਕਹਿੰਦੇ ਨੇ ਵਿਹੜੇ ਨੂੰ। ਦੋ ਲਫ਼ਜ਼ ਆਪਾਂ ਬੋਲਦੇ ਪਰ ਇਹਨੂੰ ਥੋੜਾ ਚਿਥਣਾ, ਸੁਹਾਗਣ ਤੇ ਦੁਹਾਗਣ ਦਾ ਕੀ ਫਰਕ ਹੈ? ਆਂਗਣ ਕਹਿੰਦੇ ਨੇ ਵਿਹੜੇ ਨੂੰ, ਜਿਹੜੀ ਪਤੀ ਦੇ ਵਿਹੜੇ ਚ ਰਹਿੰਦੀ ਉਹਨੂੰ ਕਹਿੰਦੇ ਨੇ ਸੁਹਾਗਣ, ਤੇ ਜਿਹੜੀ ਪਤੀ ਦੇ ਵਿਹੜੇ ਨੂੰ ਛੱਡ ਕੇ ਦੂਜੇ ਦੇ ਵਿਹੜੇ ਵਿੱਚ ਚਲੀ ਗਈ, ਆਂਗਣ ਨਾਮ ਹੈ ਵਿਹੜੇ ਦਾ। ਜਿਹੜੀ ਪਤੀ ਪਰਮਾਤਮਾ ਦੇ ਵਿਹੜੇ ਨੂੰ ਛੱਡ ਕੇ ਦੂਜੇ ਦੇ ਦਰ ਤੇ ਚਲੀ ਗਈ ਉਹਨੂੰ ਕਹਿੰਦੇ ਦੁਹਾਗਣ। ਮੈਂ ਪਰੇਸ਼ਾਨ ਕਿਉਂ ਭੈਣ? ਮੈਂ ਪਤੀ ਦਾ ਘਰ ਛੱਡ ਕੇ ਤੇ ਥਾਂ ਥਾਂ ਤੇ ਭਟਕਦੀ ਹਾਂ, मैं तकरीबन रोज कहना पर सदके जावा इन लोगों की दृढ़ता दे अमृतसर के जिन्ने चौंक ने उन्नियां कबर ने जिन्ने चौंक ने ते लैणा ला ला खलोते लैणा ला के ते जोर तो मेरा पैंदा पै नहीं सकता मैं रोक नहीं सकता पर मैं गड्डी हौली करके कहना मित्रा जे तेरा गुरु रामदास तो नहीं ना सरिया इन्हां कबरां तो तेनू कख नहीं मिलना जेहड़े कबरां ते जांदे मैं उन्हां सारे नूं बेनती करदा भी तुसीं उन पीरां नूं कहो भी भाई जसवंत सिंह दी कते गड्डी दा टायर ही पंचर कर छड्डना ओ गुरु के सिखो रब दा वास्ता जे गुरु के सिख होवे कबरां दे अगे मत्था ना टेकिया करो मेरा सिर लह तां सकदा पर मैं कबर अगे झुकांगा नहीं मैं कहना गुरु ग्रंथ सच्चे पातशाह मेरा सिर तेरी मानता गुरु ग्रंथ सच्चे पातशाह तेरे चरणा च रुड़दा रह पर जे तेनू छड़ के कबरां ते जाना ते मैनू मेरा जीवन खत्म कर दे होवे सिख ते वीरवार ऐ मेले लगते ने जिवें पता नहीं मस्या लगी है लैणा लगियां होंदियां ते मैं कहना ना भर ला झोलियां इथों खा ला मिठे चौल गुरु के सिखो मैं गुस्से च नहीं बोलदा मेरी गुरु रामदास दा मैं कुत्ता होण करके बोलदा कलगीधर बापू कहिंदा जागत जोत जपे निसबासर एक बिना मन नैक नाने पूर्ण प्रेम प्रतीत सजे ब्रत गोर मड़ी मट भूल मन भुल के भी ना मन पर बदकिस्मती है असि फिर भी कबर ते टकरा मारदे हां
गया सो जो बना धन पछताणी
जवानी चली गई मुड़ के पछतावेगा एदा जवाब गुरबाणी च है नैनो नीर बहे तन खीना मैं तकरीबन अखा अपनी पूंजदा रहना क्योंकि बुढ़ापे नाल अखा चो पानी वगदा है जो पानी बगदा तो एकदम मेरे अंदर गुरबाणी की पंक्ति आ जाती जसवंत सिंह बुढ़ापा ही नैनो नीर बहे तन खीना भय केस दुदवानी ये आना जे सारे दे समा जिन्हों का नहीं आया ना उन्होंने ख्याल नहीं पर जिन्हों का आ गया ध्यान करना नैनो नीर बहे तन खीना भय केस दुदवानी रूता कंठ शब्द नहीं उचरे अब क्या करे पुरानी पढ़ लगता ते खंघ आ जाती पढ़ी दा हो रहा है ते निकलता हो रहा है रूह दा कंठ बलगम फस गई खंघ आ गई रूह दा कंठ शब्द नहीं उचरे अब क्या करे प्राणी हुण भरावा की करेगा नैनो नीर बहे तन खीना भय केस दुदवानी रूह दा कंठ शब्द नहीं उचरे अब क्या करे प्राणी ए प्राणा धारी जीव हुण की करेगा इस करके मेरे पातशाह कहिंदे गया सो जोबन तन पछताणी जदों ए जवानी चली गई मुड़ के पछतावा ते अंग्रेजी दी कहावत इट इज नो यूज़ टू क्राइंग ओवर स्पिल्ट मिल्क दुध दा भांडा डुल गया हुण चीका मारदा खी पैदा गुरमुखा ए जिहड़ा भांडा दुध दा डुल गया कट्ठा नहीं होना इस प्रकार जिहड़ा ए जोबन है ना ए दुध वर्गा है इहनू संभालना करिए जदों लंघ गया ना मुड़ के पछतावेगा
तू दाना साहिब सिर मेरा
ये अरदास करिया कर पाचा तू दना है ते साहिब दा अर्थ हुंदा सारिया दा सत्कार जुग जुग अंग्रेजी विच कहिंदे हिज हाईनेस साहिब दा भाव सत्कार योग हिज हाईनेस दाना तू भाव दना केवल ते केवल एक तू सारिया दा सत्कार योग है मेरे सिर दा मालक मैं तेरे अगे बेनती करदा हां
खिदमत करी जान बंदा तेरा
मेरे ते ए कृपा करके मैं तेरी सेवा करदा रवा तेरा दास बन करके खिदमत तो भाव दा सेवा करा मेरे वाहगुरु मेरे ते मेहर कर मैं तेरी सेवा करदा रवा तेरा गुलाम बनके मैं तेरा बंदा हां
भणत नानक अंदेसा एही
अंदेसा तो भाव हुंदा डर हे मेरे वाहगुरु मैनू इस गल का डर है भण तो भाव कहना हे मेरे वाहगुरु मैं ये तेनू ता कहना है मेरे अंदर डर है कि
बिन दर्शन कैसे रवो सनेही
मैं तेरे अगे बेनती करना मेनू दर्शन दे क्योंकि दर्शना तो बिना मन ने मनना नहीं पता नहीं रब है कि नहीं इस करके मेरे ते मेर कर मैनू दर्शन दे ते मैं तेरे कोल खैर मंगदा मैं तेरा दास बन के नमाणा बन के तेरी वड्याई करता रहा। यह लड़ीवार संथ्या च विशेष तौर पर गुरु पंचम पातशाह ने सानू यह सिख्या दी कि गुरु के सिखा समय नू संभाल, जदों समा लंघ गया ते मुड़ के काबू नहीं आना। मैं रही वास्ते घत समय खसकाई कनी, मैं फड़ फड़ रही तरीक समय ने एक ना मनी। ओ फड़ संभल समय नू अडंदा जामदा, ए ठहर न जात ना जानदा, लंघ गया ना मुड़ के आमदा। जदों लंघ गया ना मुड़ के आना नहीं। सतगुरु पातशाह साडे ते कृपा करन, साडे अंदर भय बनिया रहे, असीं समय नू संभाल दे रहीए। ਇਹ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਵੀ ਹਜ਼ੂਰ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਭਣਤ ਨਾਨਕ ਅੰਦੇਸਾ ਇਹੀ, ਬਿਨ ਦਰਸ਼ਨ ਕੈਸੇ ਰਵੋ ਸਨੇਹੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।